ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਨਾਮ 'ਚੋਂ ਪੇਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੇਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ। ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸੋ ਸਾਥੀਓ, ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਅਕਸਰ ਬੱਚੇ ਸਹੀ ਮਕਦਾਰ 'ਚ ਖਾਣਾ ਕਿਉਂ ਨਹੀਂ ਖਾਂਦੇ, ਜਿਹਦੀ ਵਜ੍ਹਾ ਨਾਲ ਉਹ ਕਮਜ਼ੋਰ ਅਤੇ ਬਿਮਾਰ ਹੋ ਜਾਂਦੇ ਨੇ। ਸਾਥੀਓ, ਅਕਸਰ ਵਾਲਦਿਆਂ ਦਾ ਇਹ ਖਿਆਲ ਹੁੰਦਾ ਹੈ ਕਿ ਉਹ ਬੱਚੇ ਦੇ ਹਰ ਅਮਲ ਨੂੰ ਸਮਝਦੇ ਅਤੇ ਜਾਣਦੇ ਨੇ, ਹਾਲਾਂਕਿ ਅਕਸਰ ਐਸਾ ਹੁੰਦਾ ਨਹੀਂ। ਬੱਚਾ ਵਾਲਦਿਆਂ ਦੇ ਜ਼ਿਹਨ ਅਤੇ ਸੋਚਣ ਦੇ ਅਮਲ ਤੋਂ ਬਹੁਤ ਪਿੱਛੇ ਹੁੰਦਾ ਹੈ ਅਤੇ ਵਾਲਦਿਆਂ ਨੂੰ ਬੱਚਿਆਂ ਦੇ ਨਾਲ ਬੱਚਾ ਬਣ ਕੇ ਉਹਨਾਂ ਦੇ ਮਸਲਿਆਂ ਨੂੰ ਸਮਝਣਾ ਪੈਂਦਾ ਹੈ। ਅਕਸਰ ਮਾਵਾਂ ਨੂੰ ਇਹ ਸ਼ਿਕਾਇਤ ਹੁੰਦੀ ਹੈ ਕਿ ਉਹਨਾਂ ਦਾ ਬੱਚਾ ਕੁਝ ਖਾਂਦਾ ਨਹੀਂ, ਜ਼ਬਰਦਸਤੀ ਉਹਨੂੰ ਖਿਲਾਉਣਾ ਪੈਂਦਾ ਹੈ। ਦਿਨ ਬ ਦਿਨ ਕਮਜ਼ੋਰ ਹੁੰਦਾ ਜਾ ਰਿਹਾ ਹੈ ਅਤੇ ਉਹਨੂੰ ਸਮਝ ਨਹੀਂ ਆਉਂਦਾ ਕਿ ਉਹ ਕੀ ਕਰੇ ਕਿ ਬੱਚਾ ਖਾਣਾ ਖਾਣ ਦਾ ਸ਼ੌਕੀਨ ਹੋ ਜਾਏ। ਸਾਥੀਓ, ਉਮੂਮਨ ਇਸ ਤਰ੍ਹਾਂ ਹੁੰਦਾ ਹੈ ਕਿ ਬੱਚਾ ਖਾਣਾ ਖਾਂਦੇ ਤਾਂ ਹੈ ਨੇ, ਲੇਕਿਨ ਬਹੁਤ ਘੱਟ ਮਕਦਾਰ 'ਚ ਖਾਂਦੇ ਨੇ। ਇਹ ਯਾਦ ਰੱਖੋ ਕਿ ਜ਼ਬਰਦਸਤੀ ਖਿਲਾਉਣ ਦੇ ਨਾਲ ਬੱਚਿਆਂ ਦੀ ਸਿਹਤ 'ਤੇ ਮਨਫੀ ਅਸਰਾਂ ਮਰਤਬ ਹੁੰਦੇ ਨੇ। ਕਦੀ ਕਦਾਰ ਵਾਲਦੈਨ ਬੱਚਿਆਂ ਨੂੰ ਜ਼ਬਰਦਸਤੀ ਖਿਲਾਉਣ ਦੀ ਕੋਸ਼ਿਸ਼ ਕਰਦੇ ਨੇ, ਜਿਹੜੀ ਉਹਨਾਂ ਦੀ ਸਿਹਤ ਦੇ ਲਈ ਅੱਛੀ ਸਾਬਿਤ ਨਹੀਂ ਹੁੰਦੀ। ਬੱਚਾ ਜ਼ਿਹਨੀ ਤੌਰ 'ਤੇ ਜਦੋਂ ਖਾਣਾ ਖਾਣ ਦੇ ਲਈ ਤਿਆਰ ਨਹੀਂ ਹੁੰਦਾ ਤਾਂ ਉਹਦਾ ਨਿਜ਼ਾਮੇ ਹਜ਼ਮ ਵੀ ਅੱਛੀ ਤਰ੍ਹਾਂ ਕੰਮ ਨਹੀਂ ਕਰ ਪਾਉਂਦਾ। ਲਿਹਾਜ਼ਾ ਐਸੇ 'ਚ ਜਿਹੜੀ ਖੁਰਾਕ ਵੀ ਬੱਚੇ ਨੂੰ ਦਿੱਤੀ ਜਾਂਦੀ ਹੈ ਉਹ ਬੱਚੇ ਦੀ ਸਿਹਤ 'ਤੇ ਨੁਕਸਾਨ ਦੇ ਅਸਰਾਂ ਮਰਤਬ ਕਰਦੀ ਹੈ। ਇਹਦੇ ਇਲਾਵਾ ਬੱਚਾ ਜ਼ਿੱਦ 'ਚ ਆ ਕੇ ਉਸ ਚੀਜ਼ ਤੋਂ ਮਜ਼ੀਦ ਦੂਰ ਹੋ ਜਾਂਦਾ ਹੈ, ਉਹ ਫਿਰ ਉਸ ਚੀਜ਼ ਨੂੰ ਨਾਪਸੰਦ ਕਰਨ ਲੱਗ ਜਾਂਦਾ ਹੈ। ਸੋ ਇਸ ਲਈ ਸਾਥੀਓ, ਬੱਚੇ ਨੂੰ ਕਦੀ ਵੀ ਜ਼ਬਰਦਸਤੀ ਖਿਲਾਉਣ ਦੀ ਕੋਸ਼ਿਸ਼ ਨਾ ਕਰੋ, ਬਲਕਿ ਜਦੋਂ ਉਹਦਾ ਦਿਲ ਕਰੇ ਜਾਂ ਜਦੋਂ ਉਹਨੂੰ ਭੁੱਖ ਲੱਗੇ ਉਹ ਖੁਦ ਹੀ ਖਾਣਾ ਖਾਏਗਾ। ਸਾਥੀਓ, ਅਗਰ ਐਸਾ ਤੁਹਾਡੇ ਬੱਚਿਆਂ ਦੇ ਨਾਲ ਹੁੰਦਾ ਹੈ ਤਾਂ ਕੋਸ਼ਿਸ਼ ਕਰੋ ਕਿ ਬੱਚਿਆਂ ਦੇ ਲਈ ਨਵੀਆਂ ਨਵੀਆਂ ਚੀਜ਼ਾਂ ਬਣਾਓ ਤਾਂ ਕਿ ਬੱਚੇ ਯਕਸਾਨੀਅਤ ਦਾ ਸ਼ਿਕਾਰ ਨਾ ਹੋਣ ਅਤੇ ਖਾਣਾ ਵੀ ਐਸਾ ਹੋਏ ਜਿਹੜਾ ਕਿ ਮਜ਼ੇਦਾਰ ਅਤੇ ਗਜ਼ਾਇਤ ਨਾਲ ਭਰਪੂਰ ਹੋਏ, ਜਿਹਨੂੰ ਬੱਚਾ ਪਸੰਦ ਕਰੇ ਅਤੇ ਉਹਨੂੰ ਗਜ਼ਾਇਤ ਵੀ ਮਿਲੇ। ਸਾਥੀਓ, ਅਗਰ ਬੱਚਾ ਇੱਕ ਵਾਰੀ 'ਚ ਮੁਨਾਸਿਬ ਮਕਦਾਰ 'ਚ ਖਾਣਾ ਨਹੀਂ ਖਾ ਰਿਹਾ ਤਾਂ ਹਲਕਾ ਫੁਲਕਾ ਖਾਣਾ ਵਕਫੇ ਵਕਫੇ ਨਾਲ ਉਹਨੂੰ ਖਿਲਾਉਂਦੇ ਰਹੋ, ਜਿਹਦੇ ਨਾਲ ਉਹਨੂੰ ਗਜ਼ਾਇਤ ਵੀ ਮਿਲਦੀ ਰਹੇ। ਸਾਥੀਓ, ਬੱਚਿਆਂ ਨੂੰ ਸੈਂਡਵਿਚ ਵਗੈਰਾ ਬਣਾ ਕੇ ਵੀ ਤੁਸੀਂ ਦੇ ਸਕਦੇ ਹੋ, ਜਿਹਦੇ 'ਚ ਤੁਸੀਂ ਮੱਛੀ, ਗੋਸ਼ਤ ਜਾਂ ਆਲੂ ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਦੇ ਜ਼ਰੀਏ ਬੱਚਿਆਂ ਨੂੰ ਪ੍ਰੋਟੀਨ ਅਤੇ ਤਵਾਨਾਈ ਵੀ ਹਾਸਿਲ ਹੁੰਦੀ ਏ। ਇਹਦੇ ਇਲਾਵਾ ਦੁੱਧ ਜਾਂ ਦੁੱਧ ਨਾਲ ਬਣੀਆਂ ਹੋਈਆਂ ਚੀਜ਼ਾਂ ਵੀ ਬੱਚਿਆਂ ਦੀ ਸਿਹਤ ਦੇ ਲਈ ਬਹੁਤ ਹੀ ਮੁਫੀਦ ਸਾਬਿਤ ਹੁੰਦੀਆਂ ਨੇ। ਐਸੀਆਂ ਚੀਜ਼ਾਂ ਵੀ ਤੁਸੀਂ ਆਪਣੇ ਬੱਚੇ ਨੂੰ ਖਿਲਾ ਸਕਦੇ ਹੋ। ਮਾਵਾਂ ਆਪਣੇ ਬੱਚਿਆਂ ਦੀ ਪਸੰਦ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਐਸੀਆਂ ਚੀਜ਼ਾਂ ਤਿਆਰ ਕਰ ਸਕਦੀਆਂ ਨੇ। ਬੱਚਿਆਂ ਨੂੰ ਅਕਸਰ ਆਲੂ ਦੇ ਚਿਪਸ ਬਹੁਤ ਪਸੰਦ ਹੁੰਦੇ ਨੇ, ਉਹ ਤੁਸੀਂ ਆਪਣੇ ਬੱਚਿਆਂ ਨੂੰ ਬਣਾ ਕੇ ਦਵੋ। ਸਾਥੀਓ, ਆਲੂ ਫਰਾਈ ਕਰਕੇ ਆਪਣੇ ਬੱਚਿਆਂ ਨੂੰ ਦਵੋ, ਬੱਚੇ ਬਹੁਤ ਸ਼ੌਕ ਨਾਲ ਖਾਣਗੇ। ਅਤੇ ਖਾਣੇ ਦੇ ਦੌਰਾਨ ਆਪਣੇ ਬੱਚੇ ਨੂੰ ਕੋਈ ਕਹਾਣੀ ਜਾਂ ਦਿਲਚਸਪ ਗੱਲ ਸੁਣਾਓ, ਇਸ ਤਰ੍ਹਾਂ ਬੱਚਾ ਮਤਵੱਜਾ ਹੋ ਕੇ ਖਾਣਾ ਖਾਏਗਾ। ਛੋਟੇ ਬੱਚਿਆਂ ਦੀ ਖੁਰਾਕ ਦਾ ਸ਼ਡਿਊਲ ਅਕਸਰ ਮਾਵਾਂ ਤਬਦੀਲ ਨਹੀਂ ਕਰਦੀਆਂ ਅਤੇ ਹਫ਼ਤੇ ਭਰ ਬੱਚੇ ਨੂੰ ਦਲੀਆ ਹੀ ਖਿਲਾਉਂਦੀਆਂ ਰਹਿੰਦੀਆਂ ਨੇ। ਸਾਥੀਓ, ਅਗਰ ਬੱਚਾ ਦਲੀਆ ਖਾਣ ਤੋਂ ਇਨਕਾਰ ਕਰ ਦੇਵੇ ਤਾਂ ਫਿਰ ਮਾਂ ਜ਼ਬਰਦਸਤੀ ਉਹਨੂੰ ਖਿਲਾਉਂਦੀ ਹੈ, ਬਲਕਿ ਅਕਸਰ ਮਾਵਾਂ ਤਾਂ ਬੱਚੇ ਨੂੰ ਲਟਾ ਕੇ ਜ਼ਬਰਦਸਤੀ ਉਹਨਾਂ ਦਾ ਮੂੰਹ ਖੋਲ੍ਹ ਕੇ ਚਮਚ ਨਾਲ ਉਹਨਾਂ ਨੂੰ ਖਵਾਉਂਦੀਆਂ ਨੇ। ਬੱਚਾ ਚੀਕਦਾ ਚਲਾਉਂਦਾ ਹੈ ਮਗਰ ਮਾਂ 'ਤੇ ਉਹਦਾ ਕੋਈ ਅਸਰ ਨਹੀਂ ਹੁੰਦਾ। ਸਾਥੀਓ, ਇਹ ਤਰੀਕਾ ਬਹੁਤ ਹੀ ਗਲਤ ਹੈ। ਜ਼ਬਰਦਸਤੀ ਦਾ ਰਵੱਈਆ ਬੱਚੇ 'ਚ ਜ਼ਿੱਦ ਪੈਦਾ ਕਰ ਦਿੰਦਾ ਹੈ ਅਤੇ ਉਹਨੂੰ ਫਿਰ ਉਸ ਖਾਣੇ ਤੋਂ ਚਿੜ ਹੋ ਜਾਂਦੀ ਹੈ। ਐਸੇ 'ਚ ਜ਼ਰੂਰੀ ਹੈ ਕਿ ਰੋਜ਼ ਨਹੀਂ ਤਾਂ ਹਰ ਦੂਸਰੇ ਚੌਥੇ ਦਿਨ ਬੱਚੇ ਦੀ ਖੁਰਾਕ ਤਬਦੀਲ ਕਰੋ। ਖੁਰਾਕ ਬਦਲਣ ਤੋਂ ਮੁਰਾਦ ਹੈ ਨਰਮ ਅਤੇ ਹਜ਼ਮ ਹੋਣ ਵਾਲੀ ਖੁਰਾਕ ਬੱਚੇ ਨੂੰ ਦਵੋ। ਅਗਰ ਬੱਚਾ ਰੋਜ਼ਾਨਾ ਦਲੀਆ ਖਾਣਾ ਨਹੀਂ ਪਸੰਦ ਕਰਦਾ ਤਾਂ ਉਹਨੂੰ ਸੂਜੀ ਦੀ ਖੀਰ, ਕੇਲੇ, ਸਾਗੂਦਾਨੇ ਦੀ ਖੀਰ ਵਗੈਰਾ ਤੁਸੀਂ ਦੇ ਸਕਦੇ ਹੋ। ਅਕਸਰ ਮਾਵਾਂ ਇਹ ਕਹਿੰਦੀਆਂ ਨਜ਼ਰ ਆਉਂਦੀਆਂ ਨੇ ਕਿ ਉਹਨਾਂ ਦਾ ਬੱਚਾ ਤਾਂ ਕੁਝ ਖਾਂਦਾ ਹੀ ਨਹੀਂ ਅਤੇ ਉਹ ਵੀ ਸਾਰੇ ਦਿਨ 'ਚ ਬੱਚੇ ਨੂੰ ਦੁੱਧ 'ਤੇ ਹੀ ਟਰਖਾ ਦਿੰਦੀਆਂ ਨੇ ਕਿ ਹੁਣ ਉਹ ਸੁਣਦਾ ਹੀ ਨਹੀਂ ਅਤੇ ਅਸੀਂ ਜ਼ਬਰਦਸਤੀ ਕੀ ਕਰੀਏ। ਸਾਥੀਓ, ਯਾਦ ਰੱਖੋ ਕਿ ਇਹ ਰਵੱਈਆ ਕਿਸੇ ਵੀ ਤੌਰ 'ਤੇ ਦਰੁਸਤ ਨਹੀਂ। ਮਾਂ ਨੂੰ ਥੋੜ੍ਹੀ ਜਿਹੀ ਸਮਝ ਨਾਲ ਕੰਮ ਲੈ ਕੇ ਬੱਚਿਆਂ ਨੂੰ ਖੁਰਾਕ ਦੀ ਜਾਨਬ ਲਿਆਉਣਾ ਹੋਏਗਾ। ਉਹਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਏਗਾ ਕਿ ਉਹਦਾ ਬੱਚਾ ਕਿਹੜੀ ਚੀਜ਼ ਜ਼ਿਆਦਾ ਸ਼ੌਕ ਨਾਲ ਖਾਂਦਾ ਹੈ। ਅਗਰ ਬੱਚੇ ਨੂੰ ਆਲੂ ਪਸੰਦ ਨੇ ਤਾਂ ਆਲੂਆਂ ਨੂੰ ਹੀ ਮੁਖਤਲਿਫ ਅੰਦਾਜ਼ 'ਚ ਥੋੜ੍ਹੇ ਰੱਦੋ ਬਦਲ ਕਰਕੇ ਕੋਈ ਡਿਸ਼ ਤਿਆਰ ਕਰ ਦਵੋ। ਕਦੀ ਚਿਪਸ, ਕਦੀ ਆਲੂ ਅਤੇ ਅੰਡੇ ਦੇ ਸੈਂਡਵਿਚ, ਆਲੂ ਦੇ ਕਬਾਬ ਵਗੈਰਾ ਬਣਾ ਕੇ ਤੁਸੀਂ ਬੱਚਿਆਂ ਨੂੰ ਦੇ ਸਕਦੇ ਹੋ, ਜਿਹਨੂੰ ਬੱਚੇ ਬਹੁਤ ਸ਼ੌਕ ਨਾਲ ਖਾਣਗੇ। ਇਸੇ ਤਰ੍ਹਾਂ ਸਾਥੀਓ, ਅਸੀਂ ਵੇਖਦੇ ਹਾਂ ਕਿ ਜਿਨ੍ਹਾਂ ਘਰਾਣਿਆਂ 'ਚ ਮਾਵਾਂ ਨੌਕਰੀ ਕਰਦੀਆਂ ਨੇ ਉੱਥੇ ਅਕਸਰ ਔਕਾਤ ਬੱਚਿਆਂ ਦੇ ਲਈ ਆਇਆ ਮੁਕਰਰ ਕਰ ਦਿੱਤੀ ਜਾਂਦੀ ਹੈ। ਬੱਚਾ ਜਦੋਂ ਮਾਂ ਦੀ ਸ਼ਫਕਤ ਅਤੇ ਪਿਆਰ ਭਰੇ ਚਿਹਰੇ ਤੋਂ ਮਹਿਰੂਮ ਹੋ ਜਾਂਦਾ ਹੈ ਤਾਂ ਉਹਨੂੰ ਇਕੱਲੇਪਨ ਦਾ ਅਹਿਸਾਸ ਘੇਰ ਲੈਂਦਾ ਹੈ। ਉਹ ਖਾਣੇ ਤੋਂ ਵੀ ਜਾਨ ਛੁਡਾਉਂਦਾ ਹੈ ਜਾਂ ਫਿਰ ਬਹੁਤ ਥੋੜ੍ਹਾ ਖਾਣਾ ਖਾਂਦਾ ਹੈ। ਆਇਆ ਇੱਕ ਮਾਂ ਦੀ ਤਰ੍ਹਾਂ ਤਾਂ ਬਿਲਕੁਲ ਖਿਆਲ ਨਹੀਂ ਰੱਖ ਸਕਦੀ, ਐਸੇ 'ਚ ਉਹ ਵੀ ਬੱਚੇ ਤੋਂ ਲਾਪਰਵਾਹੀ ਵਰਤਦੀ ਹੈ ਅਤੇ ਇਸ ਕੰਮ ਨੂੰ ਆਪਣੇ ਲਈ ਮੁਸੀਬਤ ਸਮਝਦੀ ਹੈ। ਬੱਚੇ ਨੂੰ ਛਿੜਕ ਦਿੰਦੀ ਹੈ ਜਿਹਦੀ ਵਜ੍ਹਾ ਨਾਲ ਬੱਚਾ ਵਿਗੜ ਜਾਂਦਾ ਹੈ ਅਤੇ ਖਾਣਾ ਖਾਣ ਤੋਂ ਇਨਕਾਰ ਕਰ ਦਿੰਦਾ ਹੈ। ਸਾਥੀਓ, ਮਾਂ ਦੇ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੇ ਬੱਚੇ 'ਤੇ ਤਵੱਜਾ ਦੇਵੇ ਅਤੇ ਆਪਣੇ ਬੱਚੇ ਨਾਲ ਵਕਤ ਵੀ ਗੁਜ਼ਾਰੇ ਅਤੇ ਜਦੋਂ ਉਹ ਘਰ 'ਚ ਹੋਏ ਤਾਂ ਉਦੋਂ ਖੁਦ ਉਹਨੂੰ ਆਪਣੇ ਹੱਥਾਂ ਨਾਲ ਖਿਲਾਏ। ਕਿਉਂਕਿ ਅਸੀਂ ਵੇਖਦੇ ਹਾਂ ਕਿ ਬੱਚੇ ਦੇ ਬਹੁਤ ਸਾਰੇ ਨਫਸਿਆਤੀ ਮਸਾਇਲ ਹੁੰਦੇ ਨੇ, ਮਸਲਨ ਜ਼ਿੱਦ, ਚਿੜਚਿੜਾਪਨ, ਬੇਜਾ ਰੋਣਾ, ਤੋੜ ਫੋੜ ਕਰਨਾ ਵਗੈਰਾ। ਸਾਥੀਓ, ਖੁਰਾਕ ਦੀ ਵਜ੍ਹਾ ਨਾਲ ਵੀ ਇਹ ਸਭ ਪੈਦਾ ਹੋ ਸਕਦੇ ਨੇ। ਸਾਥੀਓ, ਬੱਚੇ ਦੀ ਖੁਰਾਕ ਅਗਰ ਮਜ਼ੇਦਾਰ ਅਤੇ ਗਜ਼ਾਇਤ ਨਾਲ ਭਰਪੂਰ ਨਹੀਂ ਤਾਂ ਉਹ ਬੇਚੈਨ ਹੋ ਕੇ ਰੋਏਗਾ ਅਤੇ ਚੀਜ਼ਾਂ ਨੂੰ ਇੱਧਰ ਉੱਧਰ ਸੁੱਟੇਗਾ। ਅਗਰ ਬੱਚਾ ਖਾਣੇ ਦੇ ਵੇਲੇ ਬੇਜਾ ਜ਼ਿੱਦ ਕਰੇ ਤੇ ਉਹਨੂੰ ਸਖਤੀ ਨਾਲ ਡਾਂਟਣ ਦੀ ਬਜਾਏ ਉਹਦੀ ਜ਼ਿੱਦ ਦੀ ਵਜ੍ਹਾ ਮਾਲੂਮ ਕਰੋ। ਹੋ ਸਕਦਾ ਹੈ ਕਿ ਉਹ ਤੁਹਾਡੇ ਹੱਥ ਤੋਂ ਖਾਣਾ ਨਾ ਚਾਹੁੰਦਾ ਹੋਏ, ਖੁਦ ਖਾਣ ਦੀ ਖਾਹਿਸ਼ ਕਰਦਾ ਹੋਏ, ਜਾਂ ਡਾਇਨਿੰਗ ਟੇਬਲ ਦੀ ਬਜਾਏ ਫਰਸ਼ ਜਾਂ ਕਾਲੀਨ 'ਤੇ ਬੈਠ ਕੇ ਖਾਣੇ ਦੀ ਖਾਹਿਸ਼ ਰੱਖਦਾ ਹੋਏ, ਜਾਂ ਫਿਰ ਉਹਨੂੰ ਕਿਤੇ ਦਰਦ ਜਾਂ ਤਕਲੀਫ ਮਹਿਸੂਸ ਹੋ ਰਹੀ ਹੋਏ। ਸਾਥੀਓ, ਅਗਰ ਤੁਹਾਡਾ ਬੱਚਾ ਖੁਦ ਖਾਣਾ ਚਾਹੁੰਦਾ ਹੈ ਤਾਂ ਉਹਨੂੰ ਨਾ ਰੋਕੋ, ਬਲਕਿ ਥੋੜ੍ਹੀ ਜਿਹੀ ਚੀਜ਼ ਉਹਨੂੰ ਪਲੇਟ 'ਚ ਪਾ ਕੇ ਦਵੋ। ਅਗਰ ਉਹ ਕਾਫੀ ਕੁਝ ਬਖੇਰ ਦੇਵੇਗਾ, ਮਗਰ ਇਹਦੇ ਨਾਲ ਬੱਚਾ ਜ਼ਿਹਨੀ ਤੌਰ ਨਾਲ ਬਹੁਤ ਕੁਝ ਸਿੱਖੇਗਾ ਵੀ। ਉਹ ਖਾਣਾ ਖਾਣ ਦਾ ਅੰਦਾਜ਼ ਸਿੱਖ ਰਿਹਾ ਹੋਏਗਾ ਅਤੇ ਉਹਦੇ 'ਚ ਖੁਦ ਮੁਖਤਾਰੀ ਦਾ ਅਹਿਸਾਸ ਵੀ ਪੈਦਾ ਹੋ ਰਿਹਾ ਹੋਏਗਾ। ਅਤੇ ਸਾਥੀਓ, ਇਹ ਖੁਦ ਮੁਖਤਾਰੀ ਉਹਦੇ ਅੰਦਰ ਇਤਮਾਦ ਪੈਦਾ ਕਰੇਗੀ। ਸਾਥੀਓ, ਆਖਿਰ 'ਚ ਮੈਂ ਇਹ ਕਹਿਣਾ ਚਾਹਾਂਗੀ ਕਿ ਅਗਰ ਮਾਵਾਂ ਬੱਚੇ ਦੀ ਨਫਸੀਅਤ ਨੂੰ ਸਮਝਦੇ ਹੋਏ ਆਪਣੇ ਬੱਚੇ ਦੇ ਲਈ ਥੋੜ੍ਹੀ ਜਿਹੀ ਮਿਹਨਤ ਅਤੇ ਤਵੱਜਾ ਨਾਲ ਖਾਣ ਪੀਣ ਦੇ ਮਾਮਲਾਤ 'ਚ ਉਹਦੀ ਪਸੰਦ ਅਤੇ ਨਾਪਸੰਦ ਦਾ ਖਿਆਲ ਰੱਖ ਲਵੇ, ਅਤੇ ਇਹਦੇ ਨਾਲ ਨਾ ਸਿਰਫ ਬੱਚੇ ਦੀ ਸਿਹਤ ਹੀ ਬਿਹਤਰ ਅਤੇ ਮਤਵਾਜ਼ਨ ਰਹੇਗੀ, ਬਲਕਿ ਬੱਚਾ ਵੀ ਖੁਸ਼ ਰਹੇਗਾ ਅਤੇ ਉਹਦੀ ਨਸ਼ੋਨੁਮਾ ਵੀ ਅੱਛੇ ਤਰੀਕੇ ਨਾਲ ਹੋਏਗੀ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਏਗਾ ਅਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਏਗਾ ਕਿ ਵਾਲਿਦੈਨ ਕਿਸ ਤਰ੍ਹਾਂ ਪਿਆਰ ਮੁਹੱਬਤ ਦੇ ਨਾਲ ਆਪਣੇ ਬੱਚੇ ਨੂੰ ਮਤਵਾਜ਼ਨ ਖੁਰਾਕ ਦੇ ਕੇ ਉਹਨਾਂ ਨੂੰ ਇੱਕ ਅੱਛੀ ਅਤੇ ਸਿਹਤਮੰਦ ਜ਼ਿੰਦਗੀ ਦਾ ਮਾਲਕ ਬਣਾ ਸਕਦੇ ਨੇ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ।
ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸਿੱਖਣੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092-310-1717-9962। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 0092-310-1767-962।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਖੁਦਾ ਦੇ ਕਲਾਮ ਨੂੰ ਸੁਣੀਏ, ਅੱਜ ਅਸੀਂ ਖੁਦਾ ਦੇ ਕਲਾਮ ਚੋਂ ਮੁਕਾਸ਼ਵਾਦੀ ਕਿਤਾਬ ਦੇ ਵਸੀਲੇ ਨਾਲ ਇਸ ਗੱਲ ਨੂੰ ਜਾਣਾਂਗੇ ਕਿ ਖੁਦਾ ਦਾ ਕਲਾਮ ਸਾਨੂੰ ਕੁਦਰਤੀ ਆਫ਼ਤ ਦੇ ਬਾਰੇ ਕੀ ਦੱਸਦਾ ਹੈ। ਮੇਰੇ ਸਾਥੀਓ, ਮੁਕਾਸ਼ਵਾਦੀ ਕਿਤਾਬ ਵਿੱਚ 7 ਆਖਰੀ ਆਫ਼ਤਾਂ ਦਾ ਜ਼ਿਕਰ ਕੀਤਾ ਗਿਆ ਤੇ ਇਸ ਗੱਲ ਨੂੰ ਜਾਣਨਾ ਬੇਹੱਦ ਜ਼ਰੂਰੀ ਹੈ ਕਿ ਇਹ 7 ਕੁਦਰਤੀ ਆਫ਼ਤ ਕਿਹੜੀਆਂ ਨੇ। ਤੇ ਯਾਦ ਰੱਖੋ ਕਿ ਇਹ ਜਿਹੜੀ 7 ਕੁਦਰਤੀ ਆਫ਼ਤ ਨੇ, ਇਹ ਖੁਦਾ ਵੱਲੋਂ ਨੇ ਤੇ ਇਹ ਇਸ ਲਈ ਨੇ ਤਾਂ ਕਿ ਅਸੀਂ ਇਸ ਗੱਲ ਨੂੰ ਜਾਣ ਜਾਈਏ ਕਿ ਦੁਨੀਆਂ ਦਾ ਖਾਤਮਾ ਆ ਪਹੁੰਚਿਆ। ਮੇਰੇ ਸਾਥੀਓ, ਜੋ ਕੁਝ ਬਾਈਬਲ ਮੁਕੱਦਸ ਵਿੱਚ ਹੈ ਉਹ ਮੇਰੇ ਲਈ ਹੈ ਤੇ ਜੋ ਕੁਝ ਬਾਈਬਲ ਮੁਕੱਦਸ ਵਿੱਚ ਨਹੀਂ ਹੈ ਉਹ ਮੇਰੇ ਲਈ ਨਹੀਂ ਹੈ। ਅਸੀਂ ਮੁਕਾਸ਼ਵਾਦੀ ਕਿਤਾਬ ਇਹਦੇ 14ਵੇਂ ਬਾਬ ਦੀ 6ਵੀਂ ਤੇ 7ਵੀਂ ਆਇਤ ਵਿੱਚ ਇਹ ਗੱਲ ਪੜ੍ਹਨੇ ਆ ਕਿ ਫਿਰ ਮੈਂ ਇੱਕ ਹੋਰ ਫਰਿਸ਼ਤੇ ਨੂੰ ਆਸਮਾਨ ਦੇ ਵਿੱਚ ਉੱਡਦੇ ਹੋਏ ਵੇਖਿਆ ਜਿਹਦੇ ਕੋਲ ਜ਼ਮੀਨ ਦੇ ਰਹਿਣ ਵਾਲਿਆਂ ਦੇ ਲਈ ਹਰ ਕੌਮ, ਕਬੀਲਾ, ਅਹਿਲੇ ਜ਼ੁਬਾਨ ਤੇ ਉਮਤ ਨੂੰ ਸੁਣਾਉਣ ਦੇ ਲਈ ਅਬਦੀ ਖੁਸ਼ਖਬਰੀ ਸੀ। ਪਾਕ ਕਲਾਮ ਦੇ ਪੜ੍ਹੇ ਸੁਣੇ ਜਾਣ ਤੇ ਖੁਦਾ ਦੀ ਬਰਕਤ ਹੋਏ, ਆਮੀਨ। ਮੇਰੇ ਸਾਥੀਓ, ਪੂਰੀ ਦੁਨੀਆਂ ਦੇ ਲਈ ਖੁਦਾ ਦੇ ਵੱਲੋਂ ਇਹ ਪੈਗਾਮ ਪਾਇਆ ਜਾਂਦਾ ਹੈ ਮੁਕਾਸ਼ਵਦ ਕਿਤਾਬ ਦੇ 14ਵੇਂ ਬਾਬ ਦੀ 6ਵੀਂ ਤੇ 7ਵੀਂ ਆਇਤ ਦੇ ਮੁਤਾਬਿਕ ਕਿ ਖੁਦਾ ਕੋਲੋਂ ਡਰੋ, ਉਹਦੀ ਤਮਜੀਦ ਕਰੋ ਕਿਉਂ ਜੋ ਉਹਦੀ ਅਦਾਲਤ ਦਾ ਵੇਲਾ ਪਹੁੰਚਿਆ ਹੈ ਤੇ ਉਹਦੀ ਹੀ ਇਬਾਦਤ ਕਰੋ ਜਿਹਨੇ ਆਸਮਾਨ, ਜ਼ਮੀਨ, ਸਮੁੰਦਰ ਤੇ ਪਾਣੀ ਦੇ ਚਸ਼ਮੇ ਪੈਦਾ ਕੀਤੇ ਨੇ। ਸੋ ਬਾਈਬਲ ਮੁਕੱਦਸ ਦਾ ਇਹ ਹਵਾਲਾ ਸਾਨੂੰ ਇਹ ਗੱਲ ਸਿਖਾਉਂਦਾ ਹੈ ਕਿ ਮਸੀਹ ਯਸੂ ਮੇਰਾ ਤੇ ਤੁਹਾਡਾ ਖਾਲਿਕ ਤੇ ਮਾਲਿਕ ਹੈ। ਉਹਨੇ ਹੀ ਪੂਰੀ ਕਾਇਨਾਤ ਨੂੰ ਬਣਾਇਆ। 6 ਦਿਨ ਖੁਦਾ ਨੇ ਆਪਣੇ ਕੁਦਰਤੀ ਕੰਮ ਕਰਕੇ ਪੂਰੀ ਦੁਨੀਆਂ ਨੂੰ ਤਖਲੀਕ ਕੀਤਾ ਤੇ 7ਵਾਂ ਦਿਨ ਉਹਨੇ ਸਬਤ ਦਾ ਦਿਨ ਠਹਿਰਾਇਆ। ਤੇ ਸਾਥੀਓ, ਮੁਕਾਸ਼ਵਦ ਕਿਤਾਬ ਦੇ 14ਵੇਂ ਬਾਬ ਵਿੱਚ ਅਸੀਂ 3 ਫਰਿਸ਼ਤਿਆਂ ਦਾ ਜਿਹੜਾ ਪੈਗਾਮ ਪਾਉਂਦੇ ਹਾਂ ਉਹ ਪੂਰੀ ਦੁਨੀਆਂ ਦੇ ਲਈ ਹੈ। ਪਹਿਲਾ ਫਰਿਸ਼ਤਾ ਖੁਦਾ ਦੀ ਇਬਾਦਤ ਦੇ ਲਈ ਕਹਿੰਦਾ ਹੈ ਤੇ ਦੂਜਾ ਫਰਿਸ਼ਤਾ ਸਾਨੂੰ ਕਹਿੰਦਾ ਕਿ ਅਸੀਂ ਹੈਵਾਨ ਦੀ ਪ੍ਰਸਤਿਸ਼ ਨਾ ਕਰੀਏ, ਉਹਦੀ ਇਬਾਦਤ ਨਾ ਕਰੀਏ ਤੇ ਤੀਜਾ ਫਰਿਸ਼ਤਾ ਸਾਨੂੰ ਕਹਿੰਦਾ ਹੈ ਕਿ ਅਸੀਂ ਉਹਦੇ 'ਚੋਂ ਬਾਹਰ ਨਿਕਲ ਆਈਏ, ਝੂਠੇ ਮਜ਼ਹਬ ਤੋਂ, ਝੂਠੀ ਇਬਾਦਤ ਤੋਂ ਬਾਹਰ ਨਿਕਲ ਆਈਏ। ਸਮਸੀ ਵਿੱਚ ਮੇਰੇ ਸਾਥੀਓ, ਜਿਹੜੀ ਦੁਨੀਆਂ ਵਿੱਚ ਅਸੀਂ ਰਹਿੰਦੇ ਪਏ ਹਾਂ ਇਹ ਗੁਨਾਹ ਦੇ ਨਾਲ ਭਰੀ ਹੋਈ ਹੈ, ਇਸ ਲਈ ਖਾਤਮੇ ਵੱਲ ਜਾਣ ਦੀ ਹੈ। ਹੁਣ ਵੇਲਾ ਪਹੁੰਚਿਆ ਕਿ ਅਸੀਂ ਆਪਣੀ ਵਫ਼ਾਦਾਰੀ ਦਾ ਸਬੂਤ ਦੇਈਏ, ਠੀਕ ਉਸੇ ਤਰ੍ਹਾਂ ਜਿਵੇਂ ਸਦਰਕ, ਮਿਸਕ ਤੇ ਅਬਦੁਲ ਨਜੂ ਨੇ ਆਪਣੀ ਵਫ਼ਾਦਾਰੀ ਨੂੰ ਵਿਖਾਇਆ। ਮਸੀਹ ਵਿੱਚ ਮੇਰੇ ਸਾਥੀਓ, ਮੁਕਾਸ਼ਵਦ ਕਿਤਾਬ ਦੇ 15ਵੇਂ ਬਾਬ ਦੀ 1ਲੀ ਆਇਤ ਵਿੱਚ ਅਸੀਂ 7 ਫਰਿਸ਼ਤਿਆਂ ਦੇ ਬਾਰੇ ਪੜ੍ਹਦੇ ਹਾਂ ਜਿਹੜੇ ਕਿ 7 ਆਫ਼ਤਾਂ ਲੈ ਕੇ ਆਉਂਦੇ ਨੇ ਤੇ ਯਾਦ ਰੱਖੋ ਇਹ ਆਫ਼ਤਾਂ ਖੁਦਾ ਦਾ ਗਜ਼ਬ ਨੇ ਤੇ ਖੁਦਾ ਦਾ ਗਜ਼ਬ ਗੁਨਾਹ ਦੀ ਵਜ੍ਹਾ ਤੋਂ ਜ਼ਾਹਿਰ ਹੁੰਦਾ ਹੈ। ਖੁਦਾ ਨੂੰ ਗੁਨਾਹ ਤੇ ਗੁੱਸਾ ਹੈ, ਨਾ ਕਿ ਗੁਨਾਹਗਾਰ ਤੇ। ਸੋ ਉਹ ਗੁਨਾਹ ਨੂੰ ਖਤਮ ਕਰਨਾ ਚਾਹੁੰਦਾ ਹੈ। ਸੋ ਇਸ ਲਈ ਮੇਰੇ ਸਾਥੀਓ, ਦੁਨੀਆਂ ਦੇ ਆਖਰ ਵਿੱਚ ਅੰਜੀਲ ਦੀ ਮੁਨਾਦੀ ਪੂਰੀ ਦੁਨੀਆਂ ਵਿੱਚ ਹੋਏਗੀ ਤੇ ਪੂਰੀ ਦੁਨੀਆਂ ਦੇ ਕੋਲ ਫੈਸਲਾ ਕਰਨ ਦਾ, ਇੰਤਖਾਬ ਕਰਨ ਦਾ ਇਖਤਿਆਰ ਹੋਏਗਾ। ਸੋ ਬਾਈਬਲ ਮੁਕੱਦਸ ਸਾਨੂੰ ਇਹ ਤਾਲੀਮ ਦਿੰਦੀ ਹੈ ਕਿ ਅਸੀਂ ਹੈਵਾਨ ਦੀ ਪ੍ਰਸਤਿਸ਼ ਨਾ ਕਰੀਏ ਬਲਕਿ ਅਸੀਂ ਖੁਦਾ ਦੇ ਨਾਲ ਵਫ਼ਾਦਾਰ ਰਹੀਏ। ਸੋ ਮਸੀਹ ਯਸੂ ਦੀ ਦੂਜੀ ਆਮਦ ਤੋਂ ਪਹਿਲਾਂ 7 ਆਫ਼ਤਾਂ ਇਸ ਦੁਨੀਆਂ ਵਿੱਚ ਨਾਜ਼ਲ ਹੋਣਗੀਆਂ ਤੇ ਯਾਦ ਰੱਖੋ ਮਸੀਹ ਖੁਦਾਵੰਦ ਆਪਣੇ ਲੋਕਾਂ ਨੂੰ ਬਚਾ ਲਵੇਗਾ, ਆਪਣੇ ਜਲਾਲ ਦੇ ਨਾਲ, ਆਪਣੀ ਕੁਦਰਤ ਦੇ ਨਾਲ। ਸੋ ਆਓ ਅਸੀਂ ਇਹਨਾਂ 7 ਆਫਤਾਂ ਦੇ ਬਾਰੇ ਖੁਦਾ ਦੇ ਕਲਾਮ ਚੋਂ ਪੜ੍ਹੀਏ ਤੇ ਖੁਦਾ ਦੇ ਕਲਾਮ ਚੋਂ ਸਿੱਖੀਏ ਕਿ ਇਹ ਕਿਹੜੀਆਂ 7 ਆਫਤਾਂ ਨੇ। ਮੁਕਾਸ਼ਵਾ ਦੀ ਕਿਤਾਬ ਇਹਦੇ 16ਵੇਂ ਬਾਬ ਦੀ 1 ਤੇ 2 ਆਇਤ ਵਿੱਚ ਲਿਖਿਆ ਹੋਇਆ ਹੈ, ਫਿਰ ਮੈਂ ਮਕਦਸ ਵਿੱਚ ਕਿਸੇ ਨੂੰ ਬੁਲੰਦ ਆਵਾਜ਼ ਦੇ ਨਾਲ 7 ਫਰਿਸ਼ਤਿਆਂ ਨੂੰ ਇਹ ਕਹਿੰਦੇ ਸੁਣਿਆ ਕਿ ਜਾਓ ਖੁਦਾ ਦੇ ਗੁੱਸੇ ਦੇ ਨਾਲ ਇਹਨਾਂ 7 ਪਿਆਲਿਆਂ ਨੂੰ ਜ਼ਮੀਨ ਤੇ ਉਂਡੇਲ ਦਵੋ। ਸੋ ਉਹਨਾਂ ਨੇ ਜਾ ਕੇ ਆਪਣੇ ਪਿਆਲੇ ਜ਼ਮੀਨ ਤੇ ਉਂਡੇਲ ਦਿੱਤੇ ਤੇ ਜਿਨ੍ਹਾਂ ਲੋਕਾਂ ਨੇ ਹੈਵਾਨ ਦੀ ਛਾਪ ਲਈ ਸੀ ਤੇ ਜਿਨ੍ਹਾਂ ਨੇ ਬੁੱਤ ਦੀ ਪ੍ਰਸਤਿਸ਼ ਕੀਤੀ ਸੀ ਉਹਨਾਂ ਤੇ ਇੱਕ ਬੁਰਾ ਤੇ ਤਕਲੀਫ ਦੇਣ ਵਾਲਾ ਨਾਸੂਰ ਪੈਦਾ ਹੋ ਗਿਆ। ਸੋ ਮਸੀਹ ਵਿੱਚ ਮੇਰੇ ਸਾਥੀਓ, ਇੱਥੇ ਪਹਿਲੀ ਜਿਹੜੀ ਆਫ਼ਤ ਦਾ ਜ਼ਿਕਰ ਕੀਤਾ ਗਿਆ ਹੈ ਉਹ ਏ ਤਕਲੀਫ ਦੇਣ ਵਾਲਾ ਨਾਸੂਰ, ਯਾਨੀ ਕਿ ਜ਼ਖਮ। ਸੋ ਯਾਦ ਰੱਖੋ ਕਿ ਇਹ ਜਿਹੜੀਆਂ ਆਫ਼ਤਾਂ ਨੇ ਜਾਂ ਜਿਹੜੀ ਇਹ ਤਕਲੀਫ ਏ, ਮੁਸੀਬਤ ਦਾ ਦੌਰ ਏ, ਇਹ ਰਾਸਤਬਾਜ਼ਾਂ ਦੇ ਲਈ ਆਜ਼ਮਾਇਸ਼ ਦਾ ਦੌਰ ਏ। ਤੇ ਖੁਦਾ ਦਾ ਕਲਾਮ ਸਾਨੂੰ ਇਹ ਗੱਲ ਦੱਸਦਾ ਹੈ ਕਿ ਖੁਦਾ ਆਪਣੇ ਲੋਕਾਂ ਨੂੰ ਬਚਾ ਲਵੇਗਾ। ਜ਼ਬੂਰ 46 ਦੀ 1 ਆਇਤ ਵਿੱਚ ਲਿਖਿਆ ਕਿ ਖੁਦਾ ਸਾਡੀ ਪਨਾਹ ਤੇ ਕੁਵਤ ਏ ਤੇ ਮੁਸੀਬਤ ਵਿੱਚ ਮਦਦਗਾਰ। ਇਸ ਲਈ ਸਾਨੂੰ ਕੁਝ ਖੌਫ ਨਹੀਂ, ਭਾਵੇਂ ਜ਼ਮੀਨ ਉਲਟ ਜਾਏ ਤੇ ਭਾਵੇਂ ਪਹਾੜ ਸਮੁੰਦਰ ਦੀ ਤਹਿ ਵਿੱਚ ਚਲੇ ਜਾਣ। ਸੋ ਮੇਰੇ ਸਾਥੀਓ, ਪਹਿਲੀ ਆਫ਼ਤ ਮੁਸੀਬਤ ਤੇ ਤਕਲੀਫ ਦਾ ਦੌਰ ਹੋਏਗਾ, ਯਾਨੀ ਕਿ ਸ਼ੁਰੂਆਤ ਹੋਏਗੀ, ਜਿਹਦੇ ਵਿੱਚ ਰਾਸਤਬਾਜ਼ਾਂ ਨੂੰ, ਇਮਾਨਦਾਰਾਂ ਨੂੰ ਖੁਦਾ ਦੇ ਨਾਲ ਵਫ਼ਾਦਾਰ ਰਹਿਣ ਦੀ ਜ਼ਰੂਰਤ ਹੋਏਗੀ। ਫਿਰ ਅਸੀਂ ਵੇਖਦੇ ਕਿ ਜਿਹੜੀ ਦੂਜੀ ਆਫ਼ਤ ਏ ਉਹ ਏ ਸਮੁੰਦਰ ਦਾ ਖੂਨ ਬਣ ਜਾਣਾ। ਮੁਕਾਸ਼ਵਾ ਦੀ ਕਿਤਾਬ ਦੇ 16ਵੇਂ ਬਾਬ ਦੀ 3 ਆਇਤ ਵਿੱਚ ਲਿਖਿਆ ਹੋਇਆ ਕਿ ਸਮੁੰਦਰ ਸਾਰਾ ਖੂਨ ਬਣ ਗਿਆ ਤੇ ਜਾਨਦਾਰ ਮਾਰ ਗਏ। ਸਾਥੀਓ, ਤੁਹਾਨੂੰ ਯਾਦ ਹੋਏਗਾ ਬਜ਼ੁਰਗ ਮੂਸਾ ਦੇ ਦੌਰ ਵਿੱਚ ਵੀ ਇਹ ਆਫ਼ਤ ਆਈ ਸੀ। ਸੋ ਯਾਦ ਰੱਖੋ ਕਿ ਮੁਕਾਸ਼ਵਾ ਦੀ ਕਿਤਾਬ ਵਿੱਚ ਜਿਹੜਾ ਲਫ਼ਜ਼ ਸਮੁੰਦਰ ਏ ਜਾਂ ਪਾਣੀ ਏ, ਇਹ ਲੋਕਾਂ ਨੂੰ ਜ਼ਾਹਿਰ ਕਰਦਾ ਹੈ ਤੇ ਜਿਹੜਾ ਖੂਨ ਏ ਦਰਅਸਲ ਉਹ ਕੀਮਤ ਤੇ ਇਖਤਿਆਰ ਨੂੰ ਜ਼ਾਹਿਰ ਕਰਦਾ ਹੈ। ਔਰ ਅਸੀਂ ਵੇਖਦੇ ਕਿ ਇਸ ਜਗ੍ਹਾ ਤੇ ਸਾਨੂੰ ਇਹ ਗੱਲ ਦੱਸੀ ਜਾਂਦੀ ਏ ਕਿ ਦੂਜੀ ਜਿਹੜੀ ਆਫ਼ਤ ਇਸ ਦੁਨੀਆਂ ਵਿੱਚ ਆਏਗੀ ਉਹ ਏ ਲੋਕਾਂ ਨੂੰ ਰੋਕਿਆ ਜਾਏਗਾ ਕਿ ਉਹ ਖਰੀਦੋ ਫਰੋਖਤ ਨਾ ਕਰ ਸਕਣ। ਹੈਵਾਨ ਦੀ ਜਿਹੜੀ ਛਾਪ ਏ ਉਹ ਲੋਕਾਂ ਨੂੰ ਰੋਕੇਗੀ। ਫਿਰ ਇਸ ਤੋਂ ਇਲਾਵਾ ਅਸੀਂ ਵੇਖਦੇ ਹਾਂ ਕਿ ਜਿਹੜੀ ਤੀਜੀ ਆਫ਼ਤ ਏ ਉਹਦੇ ਵਿੱਚ ਵੀ ਅਸੀਂ ਇਹ ਗੱਲ ਪੜ੍ਹਦੇ ਹਾਂ ਕਿ ਦਰਿਆਵਾਂ ਤੇ ਪਾਣੀਆਂ ਦਾ ਜਿਹੜਾ ਪਾਣੀ ਏ ਉਹ ਖੂਨ ਬਣ ਜਾਂਦਾ ਹੈ। ਮਸੀਹ ਵਿੱਚ ਮੇਰੇ ਸਾਥੀਓ, ਇਸ ਤੋਂ ਮੁਰਾਦ ਖੁਦਾ ਦੇ ਲੋਕਾਂ ਦਾ ਖੂਨ ਵਹਾਇਆ ਜਾਂਦਾ ਹੈ, ਜਿਹਦੇ ਵਿੱਚ ਅਸੀਂ ਵੇਖਦੇ ਕਿ ਖੁਦਾ ਅਦਾਲਤ ਕਰੇਗਾ, ਇਨਸਾਫ ਕਰੇਗਾ। ਸੋ ਤੀਜੀ ਆਫ਼ਤ ਵਿੱਚ ਅਸੀਂ ਰਾਸਤਬਾਜ਼ਾਂ ਦੀ ਸ਼ਹਾਦਤ ਨੂੰ ਪਾਉਂਦੇ ਹਾਂ, ਖੁਦਾ ਦੇ ਵਫ਼ਾਦਾਰ ਲੋਕਾਂ ਦਾ ਸਤਾਇਆ ਜਾਣਾ, ਉਹਨਾਂ ਨੂੰ ਸ਼ਹੀਦ ਕੀਤਾ ਜਾਣਾ, ਇਹਦੇ ਬਾਰੇ ਅਸੀਂ ਪੜ੍ਹਨ ਵਾਲੇ ਬਣਦੇ ਹਾਂ। ਫਿਰ ਜਿਹੜੀ ਚੌਥੀ ਆਫ਼ਤ ਏ ਉਹ ਏ ਸੂਰਜ ਦਾ ਜਲ ਜਾਣਾ। ਸੋ ਜਿਹੜੀ ਚੌਥੀ ਆਫ਼ਤ ਏ ਉਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਲੋਕ ਸੱਬਤ ਦੀ ਬਜਾਏ ਸੂਰਜ ਦੇ ਦਿਨ ਦੀ, ਯਾਨੀ ਕਿ ਇਤਵਾਰ ਦੀ ਇਬਾਦਤ ਕਰਨਗੇ। ਤੇ ਇਹ ਸਭ ਕੁਝ ਆਖਰੀ ਦਿਨਾਂ ਵਿੱਚ ਹੋਏਗਾ ਕਿ ਲੋਕ ਹਕੀਕੀ ਦਿਨ ਨੂੰ ਛੱਡ ਕੇ ਇਨਸਾਨ ਦੇ ਬਣਾਏ ਹੋਏ ਅਸੂਲਾਂ ਤੇ ਅਮਲ ਕਰਨਗੇ। ਫਿਰ ਜਿਹੜੀ ਪੰਜਵੀਂ ਆਫ਼ਤ ਏ ਉਹਦੇ ਵਿੱਚ ਬਿਆਨ ਕੀਤਾ ਗਿਆ ਕਿ ਤਾਰੀਕੀ ਹੋ ਜਾਏ, ਹਨੇਰਾ ਛਾ ਜਾਏ। ਸਾਥੀਓ, ਇਹ ਉਹ ਮੁਸੀਬਤ ਦਾ ਦੌਰ ਏ ਜਦੋਂ ਖੁਦਾ ਦੇ ਕਲਾਮ ਨੂੰ ਪੜ੍ਹਨਾ ਮਮਨੂ ਕਰਾਰ ਦਿੱਤਾ ਗਿਆ ਸੀ, ਜਿਹਦੇ ਵਿੱਚ ਖੁਦਾ ਦੇ ਲੋਕਾਂ ਨੂੰ ਸ਼ਹੀਦ ਕੀਤਾ ਗਿਆ ਸੀ, ਲੋਕਾਂ ਨੂੰ ਰੋਕਿਆ ਗਿਆ ਸੀ ਕਿ ਉਹ ਬਾਈਬਲ ਮੁਕੱਦਸ ਨੂੰ ਨਾ ਪੜ੍ਹਨ, ਤੇ ਇਸ ਦੌਰ ਵਿੱਚ ਗੁਨਾਹ ਨੇ ਰਾਜ ਕੀਤਾ। ਫਿਰ ਜਿਹੜੀ 6ਵੀਂ ਆਫ਼ਤ ਏ ਉਹਦੇ ਵਿੱਚ ਅਸੀਂ ਵੇਖਣਾ ਕਿ ਦਰਿਆ ਫਰਾਤ ਦਾ ਪਾਣੀ ਸੁੱਕ ਜਾਂਦਾ ਹੈ ਤਾਂ ਕਿ ਮਸ਼ਰਕ ਤੋਂ ਆਉਣ ਵਾਲੇ ਬਾਦਸ਼ਾਹਾਂ ਦੇ ਲਈ ਰਾਹ ਤਿਆਰ ਹੋ ਜਾਏ। ਸਾਥੀਓ, ਦਰਿਆ ਫਰਾਤ ਦੇ ਪਾਣੀ ਦਾ ਸੁੱਕ ਜਾਣਾ ਤਬਾਹੀ ਨੂੰ ਬਿਆਨ ਕਰਦਾ ਹੈ, ਬਰਬਾਦੀ ਨੂੰ ਜ਼ਾਹਿਰ ਕਰਦਾ ਹੈ, ਤੇ ਇਹ ਸਭ ਕੁਝ ਯਿਸੂ ਮਸੀਹ ਦੀ ਦੂਜੀ ਆਮਦ ਤੋਂ ਪਹਿਲਾਂ ਹੋਏਗਾ। ਪਰ ਅਸੀਂ ਵੇਖਣਾ ਕਿ ਯਿਸੂ ਮਸੀਹ ਨੇ ਲੋਕਾਂ ਨੂੰ ਆਪਣੇ ਫਜ਼ਲ ਦੇ ਨਾਲ ਬਚਾ ਲਵੇਗਾ। ਤੇ ਸਾਥੀਓ, 6ਵੀਂ ਆਫ਼ਤ ਦੇ ਬਾਅਦ ਖੁਦਾ ਦਾ ਕਲਾਮ ਸਾਨੂੰ ਇਹ ਗੱਲ ਦੱਸਦਾ ਹੈ ਕਿ 7ਵਾਂ ਜਿਹੜਾ ਕੰਮ ਹੋਏਗਾ ਉਹ ਯਿਸੂ ਮਸੀਹ ਦੀ ਦੂਜੀ ਆਮਦ ਹੋਏਗੀ। ਬਾਦਸ਼ਾਹਾਂ ਦਾ ਬਾਦਸ਼ਾਹ, ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਖੁਦਾਵੰਦ ਯਿਸੂ ਮਸੀਹ ਇਸ ਦੁਨੀਆਂ ਵਿੱਚ ਆਏਗਾ ਤੇ ਉਹ ਆਪਣੇ ਲੋਕਾਂ ਨੂੰ ਆਪਣੇ ਨਾਲ ਲੈ ਜਾਏਗਾ। ਸੋ ਮਸੀਹ ਵਿੱਚ ਮੇਰੇ ਸਾਥੀਓ, ਮੇਰੇ ਅਜ਼ੀਜ਼ੋ, ਮੇਰੇ ਦੋਸਤੋ, ਅੱਜ ਦੇ ਕਲਾਮ ਵਿੱਚ ਸਾਡੇ ਲਈ ਇਹ ਪੈਗਾਮ ਪਾਇਆ ਜਾਂਦਾ ਹੈ ਕਿ ਖੁਦਾ ਆਪਣੇ ਲੋਕਾਂ ਨੂੰ ਆਪਣੇ ਵੱਲ ਬੁਲਾਉਂਦਾ ਹੈ, ਖੁਦਾ ਲੋਕਾਂ ਨੂੰ ਬਚਾਉਣ ਦੀ ਕੁਦਰਤ ਰੱਖਦਾ ਹੈ। ਸੋ ਪਹਿਲੀ ਆਫ਼ਤ ਵਿੱਚ ਅਸੀਂ ਜਿਸਮਾਨੀ ਅਜ਼ੀਅਤ ਪਾਉਂਦੇ ਹਾਂ, ਜਿਹਦੇ ਵਿੱਚ ਅਸੀਂ ਵੇਖਦੇ ਕਿ ਖੁਦਾ ਆਪਣੇ ਲੋਕਾਂ ਨੂੰ ਬੁਲਾਉਂਦਾ ਕਿ ਮੇਰੇ ਕੋਲ ਆ ਜਾਓ ਤਾਂ ਕਿ ਮੈਂ ਤੁਹਾਨੂੰ ਜਿਸਮਾਨੀ ਸਲਾਮਤੀ ਬਖਸ਼ਾਂ। ਦੂਜੀ ਆਫ਼ਤ ਵਿੱਚ ਅਸੀਂ ਮੁਆਸ਼ੀ ਤਬਾਹੀ ਪਾਉਂਦੇ ਹਾਂ, ਜਿਹਦੇ ਵਿੱਚ ਖੁਦਾ ਸਾਨੂੰ ਆਪਣੇ ਕੋਲ ਬੁਲਾਉਂਦਾ ਕਿ ਅਸੀਂ ਆਪਣੀ ਮਾਸ਼ੀ ਸਲਾਮਤੀ ਨੂੰ ਪਾਈਏ। ਤੀਜੀ ਆਫ਼ਤ ਵਿੱਚ ਅਸੀਂ ਤਬਾਹੀ ਪਾਉਂਦੇ ਹਾਂ, ਪਰ ਖੁਦਾ ਸਾਨੂੰ ਆਪਣੇ ਕੋਲ ਇਸ ਲਈ ਬੁਲਾਉਂਦਾ ਹੈ ਕਿ ਅਸੀਂ ਮਸੀਹ ਯਿਸੂ ਵਿੱਚ ਮਹਿਫੂਜ਼ ਹੋ ਜਾਈਏ, ਬਚ ਜਾਈਏ। ਪੰਜਵੀਂ ਆਫ਼ਤ ਵਿੱਚ ਅਸੀਂ ਵੇਖਦੇ ਹਾਂ ਕਿ ਗੁਨਾਹ ਦੀ ਤਾਰੀਕੀ ਪਾਈ ਜਾਂਦੀ ਹੈ, ਜਿਹਦੇ ਵਿੱਚ ਖੁਦਾ ਸਾਨੂੰ ਆਪਣੇ ਕੋਲ ਬੁਲਾਉਂਦਾ ਕਿ ਅਸੀਂ ਉਹਦੀ ਸੱਚੀ ਇਬਾਦਤ ਕਰੀਏ। ਅਤੇ 6ਵੀਂ ਆਫ਼ਤ ਵਿੱਚ ਅਸੀਂ ਵੇਖਦੇ ਹਾਂ ਕਿ ਜੰਗ ਅਤੇ ਵਬਾ ਪਾਉਂਦੇ ਹਾਂ, ਪਰ ਖੁਦਾ ਸਾਨੂੰ ਆਪਣੇ ਕੋਲ ਬੁਲਾਉਂਦਾ ਕਿ ਅਸੀਂ ਸਰੀਰਾਂ ਦੇ ਨਾਲ ਕਿਧਰੇ ਬਰਬਾਦ ਨਾ ਹੋ ਜਾਈਏ। ਸੋ ਮਸੀਹ ਵਿੱਚ ਮੇਰੇ ਸਾਥੀਓ, ਸਾਡਾ ਕੀ ਫੈਸਲਾ ਹੈ? ਆਇਆ ਅਸੀਂ ਬਚਣਾ ਚਾਹੁੰਦੇ ਹਾਂ ਜਾਂ ਕਿ ਨਹੀਂ? ਯਿਸੂ ਮਸੀਹ ਬਹੁਤ ਜਲਦ ਇਸ ਦੁਨੀਆਂ ਵਿੱਚ ਆਉਣ ਵਾਲਾ ਹੈ, ਉਹਦੀ ਦੂਜੀ ਆਮਦ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਕਿ ਉਹ ਆਏ, ਆਓ ਅਸੀਂ ਆਪਣੇ ਆਪ ਨੂੰ ਯਿਸੂ ਮਸੀਹ ਦੇ ਹੱਥਾਂ ਵਿੱਚ ਦੇ ਦੇਈਏ, ਤਾਂ ਕਿ ਖੁਦਾਵੰਦ ਸਾਡੀਆਂ ਜ਼ਿੰਦਗੀਆਂ ਵਿੱਚ ਇੱਜ਼ਤ ਅਤੇ ਜਲਾਲ ਪਾਏ। ਮਸੀਹ ਵਿੱਚ ਮੇਰੇ ਸਾਥੀਓ, ਦੱਸਿਆ ਜਾਂਦਾ ਕਿ ਇੱਕ ਸ਼ਖਸ ਲੱਕੜੀਆਂ ਕੱਟਣ ਦੇ ਲਈ ਜੰਗਲਾਂ ਵਿੱਚ ਗਿਆ, ਤੇ ਜਦੋਂ ਉਹ ਜੰਗਲ ਵਿੱਚ ਜਾ ਕੇ ਲੱਕੜੀਆਂ ਕੱਟਣ ਦਿਆ ਸੀ, ਉਹਨੂੰ ਸਿਗਰਟ ਦੀ ਸਮੈਲ ਮਹਿਸੂਸ ਹੋਈ। ਉਹਨੇ ਵੇਖਿਆ ਕਿ ਕਿਸੇ ਸ਼ਖਸ ਨੇ ਸਿਗਰਟ ਪੀਤੀ ਏ ਤੇ ਬਗੈਰ ਸਿਗਰਟ ਬੁਝਾਏ ਸਿਗਰਟ ਨੂੰ ਇੱਥੇ ਸੁੱਟ ਗਿਆ ਤੇ ਉਹ ਹਜੇ ਤੱਕ ਜਲਦੀ ਪਈ ਹੈ ਤੇ ਉਹਦਾ ਧੂੰਆਂ ਨਿਕਲਦਾ ਪਿਆ, ਤੇ ਉਹਦੇ ਵੇਖਦੇ ਵੇਖਦੇ ਸਿਗਰਟ ਦੀ ਚਿੰਗਾਰੀ ਦੇ ਨਾਲ ਜੰਗਲ ਵਿੱਚ ਅੱਗ ਲੱਗ ਗਈ, ਤੇ ਉਹਨੇ ਛੇਤੀ ਨਾਲ ਅੱਗ ਬੁਝਾਉਣ ਵਾਲਿਆਂ ਨੂੰ ਬੁਲਾਇਆ, ਤੇ ਜਦੋਂ ਅੱਗ ਬੁਝਾਈ ਗਈ ਤੇ ਵੇਖਿਆ ਗਿਆ ਕਿ 4 ਛੋਟੇ ਪਰਿੰਦੇ, ਛੋਟੇ ਛੋਟੇ ਜਿਹੇ ਚੂਜ਼ੇ ਉਸ ਅੱਗ ਵਿੱਚ ਵੀ ਮਹਿਫੂਜ਼ ਰਹੇ, ਤੇ ਉਹਨਾਂ ਨੂੰ ਬਚਾਉਣ ਵਾਲਾ ਖੁਦਾਮਦ ਖੁਦਾ ਸੀ। ਮਸੀਹ ਵਿੱਚ ਮੇਰੇ ਸਾਥੀ, ਅਗਰ ਖੁਦਾ ਛੋਟੇ ਪਰਿੰਦਿਆਂ ਦੀ ਇੰਨੀ ਹਿਫਾਜ਼ਤ ਕਰ ਸਕਦਾ ਕਿ ਉਹ ਉਹਨਾਂ ਨੂੰ ਅੱਗ ਤੋਂ ਵੀ ਬਚਾ ਸਕਦਾ, ਤੇ ਖੁਦਾ ਫਿਰ ਸਾਨੂੰ ਕਿਉਂ ਨਹੀਂ ਬਚਾਏਗਾ? ਆਓ ਅਸੀਂ ਯਿਸੂ ਮਸੀਹ ਨੂੰ ਆਪਣੇ ਦਿਲਾਂ ਵਿੱਚ ਆਉਣ ਦੀ ਦਾਵਤ ਦੇਈਏ, ਯਿਸੂ ਮਸੀਹ ਨੂੰ ਆਪਣਾ ਨਜਾਤ ਦੇਣ ਦਾ ਕਬੂਲ ਕਰੀਏ, ਕਿਉਂਕਿ ਪਾਕ ਕਲਾਮ ਵਿੱਚ ਲਿਖਿਆ ਕਿ ਜਿਹੜਾ ਕੋਈ ਵੀ ਉਹਦੇ 'ਤੇ ਇਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਏਗਾ। ਆਓ ਅਸੀਂ ਮੁਕਾਸ਼ਵਾਦੀ ਕਿਤਾਬ ਨੂੰ ਪੜ੍ਹਦੇ ਹੋਇਆਂ, ਇਹਦਾ ਮੁਤਾਲਾ ਕਰਦੇ ਹੋਇਆਂ, ਆਪਣੇ ਆਪ ਨੂੰ ਮਸੀਹ ਯਿਸੂ ਦੀ ਆਮਦ ਲਈ ਤਿਆਰ ਕਰੀਏ, ਤਾਂ ਕਿ ਇਹਨਾਂ ਆਜ਼ਮਾਇਸ਼ਾਂ ਦੇ ਬਾਅਦ, ਮੁਸੀਬਤਾਂ ਦੇ ਬਾਅਦ ਆਪਣੇ ਆਪ ਨੂੰ ਮਸੀਹ ਯਿਸੂ ਵਿੱਚ ਮਹਿਫੂਜ਼ ਰੱਖ ਸਕੀਏ, ਤਾਂ ਕਿ ਜਦੋਂ ਉਹ ਆਏ ਤਾਂ ਅਸੀਂ ਉਹਦੇ ਨਾਲ ਉਸ ਬਾਦਸ਼ਾਹੀ ਵਿੱਚ ਜਾਣ ਵਾਲੇ ਬਣੀਏ ਜਿਹੜੀ ਕਿ ਖੁਦਾ ਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਖੁਦਾ ਨੇ ਸਾਨੂੰ ਇਸ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦਿੱਤੀ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-1767-9962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-1767-9962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।